ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤਿਨਾਮ 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 ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਘਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹ ਬਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿ ਬਸੰਤਰ ਸਗਲ ਦੂਧ ਮਹਿ ਘੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ ਸੰਤ ਹੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ ਰਹਾਉ ਗੁਣ ਨਦਾਨ ਨਾਨਕ ਜਸ ਗਾਵਾ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੀਪਾ ਸਭ ਮਹਿ ਰਹਿਆ ਸਮਾਇਓ ਗੁਣ ਨਦਾਨ ਨਾਨਕ ਜਸ ਗਾਵਾ ਸਤਿਗੁਰ ਭਰਮ ਚੁਕਾਇਓ ਸਰਬ ਨਿਵਾਸੀ ਸਦਾ ਲੇਪਾ ਸਭ ਮਹਿ ਰਹਿਆ ਸਮਾਇਓ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ ਆਪ ਜੀ ਧੰਨਤਾ ਦੇ ਯੋਗ ਹੋ ਗੁਰਦੇਵ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਸਤਿਗੁਰੂ ਪਾਤਸ਼ਾਹ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੋਗੇ ਅਟਲ ਨਿਰੰਕਾਰੀ ਜੋਤ ਸਤਿਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕਰਕੇ ਆਏ ਜਗਿਆਸੂਆਂ ਨੂੰ ਸਤਸੰਗਤਾਂ ਨੂੰ ਅਵਲਾਖੀਆਂ ਨੂੰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ਮਾਨ ਹੋ ਕੇ ਮਨੁੱਖਤਾ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਿਸ ਉਪਦੇਸ਼ ਦੀ ਵਿਚਾਰ ਕਹਿਣ ਦੇ ਲਈ ਸਰਵਣ ਕਰਨ ਦੇ ਲਈ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਆਪਾਂ ਹਾਜ਼ਰੀ ਲਵਾ ਰਹੇ ਹਾਂ। ਇਹ ਸ਼ਹੀਦੀ ਹਫ਼ਤਾ ਜੋ ਪ੍ਰਾਰੰਭ ਹੈ ਇਸ ਦੇ ਉੱਤੇ ਬਾਅਦ ਵਿੱਚ ਵਿਚਾਰ ਕਰਨ ਦਾ ਯਤਨ ਕਰਾਂਗੇ। ਆਓ ਪਿਆਰ ਸਤਿਕਾਰ ਸਹਿਤ ਗੁਰਦੇਵ ਪਾਤਸ਼ਾਹ ਨੇ ਇਲਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ। ਨਿਰੰਕਾਰੀ ਜੋਤ ਪੰਜਵੇਂ ਸਰੂਪ ਦੇ ਵਿੱਚ ਜੋ ਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾ, ਘਰ ਦੂਜਾ ਦੁਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿ ਬਾਸੰਤਰ, ਸਗਲ ਦੂਧ ਮਹਿ ਘੀਆ।
ਸਤਿਗੁਰੂ ਪਾਤਸ਼ਾਹ ਜੀ ਸੋਰਠ ਰਾਗ ਦੇ ਵਿੱਚ ਇਲਾਹੀ ਬਚਨ ਬਖਸ਼ਿਸ਼ ਕਰ ਰਹੇ ਨੇ, ਜਿਸ ਦੇ ਗਾਇਨ ਕਰਨ ਦੇ ਵਾਸਤੇ ਦੂਸਰੇ ਘਰ ਸੁਰਤਾਲ ਦੇ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਹਦਾਇਤ ਕੀਤੀ ਹੈ। ਔਰ ਗੁਰੂ ਪਾਤਸ਼ਾਹ ਨੇ ਦੋ ਪਦਾਂ ਦਾ ਇਹ ਪਦ ਉਚਾਰਨ ਕੀਤਾ ਹੈ। ਇੱਕ ਇੱਕ ਪਦ ਦੇ ਵਿੱਚ ਦੋ ਪੰਕਤੀਆਂ ਸਾਹਿਬਾਂ ਨੇ ਉਚਾਰਨ ਕੀਤੀਆਂ ਨੇ। ਵਸਤੂ ਨਿਰਦੇਸ਼ਕ ਮੰਗਲ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਜੋ ਤਕਰੀਬਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 525 ਵਾਰ ਪਾਤਸ਼ਾਹ ਨੇ ਅੰਕਿਤ ਕੀਤਾ ਹੈ। ਇੱਕ ਅਕਾਲ ਪੁਰਖ ਅਦੁੱਤੀ ਬ੍ਰਹਮ ਸਰੂਪ ਹੈ, ਤਿੰਨਾਂ ਕਾਲਾਂ ਵਿੱਚ ਸੱਤ ਹੈ, ਸੱਤ ਚਿੱਤ ਆਨੰਦ ਸਰੂਪ, ਜਿਸ ਨੂੰ ਹਿੰਦੂ ਵੀਰ ਸੁੰਦਰਮ ਸ਼ਮਮ ਸਤਮਨ ਕਹਿੰਦੇ ਨੇ, ਜਿਸ ਦੀ ਆਕਾਰ ਦੇ ਵਿੱਚ ਸਾਰਾ ਹੀ ਸੰਸਾਰ ਹੈ, ਆਪ ਨਿਰਾਕਾਰ ਹੈ। ਔਰ ਨਿਰਾਕਾਰ ਹੋ ਕੇ ਵੀ ਸੰਸਾਰ ਦੇ ਉੱਤੇ ਛਾਇਆ ਹੋਇਆ ਸਰਵ ਵਿਆਪੀ ਹੈ, ਕਿਉਂਕਿ ਉਹ ਤਿੰਨਾਂ ਕਾਲਾਂ ਵਿੱਚ ਸੱਤ ਹੈ। ਤ੍ਰਈ ਕਾਲ ਆਬਾਦ ਤਵੰਗ ਸਰੂਪ ਹੈ, ਸੱਤ ਚਿੱਤ ਆਨੰਦ ਸਰੂਪ ਹੈ। ਇਸ ਕਰਕੇ ਉਹ ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਪ੍ਰਸਾਦ ਕਿਰਪਾਲੂ ਦਿਆਲੂ ਹੈ, ਕਿਰਪਾ ਕਰਨ ਵਾਲਾ ਹੈ ਜੀਵ ਦੇ ਉੱਤੇ। ਉਹਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਸ਼ ਕੀਤੀ ਇਲਾਹੀ ਫੁਰਮਾਨ ਦੀ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੂਧ ਮਹਿ ਘੀਆ। ਰਹਾਉ ਦੀਆਂ ਪੰਕਤੀਆਂ ਨੇ, ਸੰਤ ਹੋ ਘੱਟ ਘੱਟ ਰਹੇ ਉਹ ਸਮਾਇਓ, ਹੇ ਸੰਤੋ, ਹੇ ਸਤਸੰਗੀ ਜਨੋ, ਹੇ ਸਾਧ ਸੰਗਤ ਗੁਰੂ ਪਿਆਰਿਓ ਗੁਰਸਿੱਖੋ, ਉਹ ਪਰਮਾਤਮਾ ਸਾਰਿਆਂ ਘਟਾਂ ਵਿੱਚ ਸਮਾਇਆ ਹੋਇਆ, ਹਰ ਇੱਕ ਹਿਰਦੇ ਵਿੱਚ ਰਮਿਆ ਹੋਇਆ ਹੈ। ਸਭੇ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਉਹ ਰਾਮ ਸਾਰੇ ਸਮਾਇਆ ਹੋਇਆ, ਰਗੋ ਰੇਸ਼ੇ ਦੇ ਵਿੱਚ ਸਮਾਇਆ ਹੋਇਆ ਹੋਇਆ ਪਰਮਾਤਮਾ, ਕਿਉਂਕਿ ਉਹਦਾ ਕੋਈ ਚਿਹਨ ਚੱਕਰ, ਕੋਈ ਰੂਪ ਰੰਗ, ਕੋਈ ਜਾਤ ਪਾਤ ਨਹੀਂ ਹੈ। ਜਿਵੇਂ ਅਸੀਂ ਸਜਾਤੀ ਬਜਾਤੀ ਸਵੈਗਤ ਭੇਦ ਦੇ ਵਿੱਚ ਹਾਂ, ਉਹ ਇਹਨਾਂ ਤੋਂ ਰਹਿਤ ਹੈ। ਨਾ ਸਜਾਤੀ ਹੈ, ਨਾ ਵਜਾਤੀ ਹੈ, ਨਾ ਸਵੈਗਤ ਭੇਦ ਹੈ ਉਹਦੇ ਵਿੱਚ, ਉਹਦੇ ਸਰਬ ਭੇਦ ਤੋਂ ਰਹਿਤ ਹੈ, ਭਰਮ ਭੇਖ 'ਤੇ ਨਿਆਰਾ ਹੈ। ਇਸੇ ਲਈ ਵਿਦਵਾਨਾਂ ਨੇ ਉਸ ਨੂੰ ਆਪਣੇ ਆਪਣੇ ਤਰੀਕੇ ਦੇ ਨਾਲ ਕਥਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਬੜੇ ਪਿਆਰੇ ਬਚਨ ਕਹਿੰਦੇ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ। ਇਹ ਪਹਿਚਾਣ ਅਸੀਂ ਦਿੱਤੀ ਹੈ, ਨਾਮ ਅਸੀਂ ਦਿੱਤਾ ਹੈ, ਜਾਤ ਅਸੀਂ ਦਿੱਤੀ ਹੈ, ਗੋਤ ਅਸੀਂ ਦਿੱਤੀ ਹੈ। ਇਸ ਜਿਸ ਜਾਤ ਗੋਤ ਵਿੱਚ ਅਜੇ ਵੀ ਖਾਲਸਾ ਫਸਿਆ ਹੋਇਆ, ਹਰ ਇੱਕ ਆਪਣੇ ਆਪ ਨੂੰ ਕਿਸੇ ਨਾ ਕਿਸੇ ਜਾਤੀ ਮਜ਼ਹਬ ਦੇ ਨਾਲ ਜੋੜ ਰਿਹਾ। ਅਜੇ ਵੀ ਅਸੀਂ ਜਾਤਾਂ ਦੇ ਨਾਮ ਦੇ ਉੱਤੇ ਗੁਰਦੁਆਰੇ ਸਾਹਿਬ ਬਣਾ ਦਿੱਤੇ, ਜਾਤਾਂ ਦੇ ਨਾਮ 'ਤੇ ਸੁਸਾਇਟੀਆਂ ਬਣਾ ਦਿੱਤੀਆਂ, ਜਾਤਾਂ ਦੇ ਨਾਮ 'ਤੇ ਧਰਮਸ਼ਾਲਾਵਾਂ ਬਣਾ ਦਿੱਤੀਆਂ। ਜਿਸ ਦੀ ਜਗ੍ਹਾ ਬਣਾਉਣੀ ਉਸ ਨੂੰ ਤਾਂ ਅਸੀਂ ਭੁੱਲ ਗਏ, ਆਪਣੀ ਜਾਤ ਹੀ ਅੱਗੇ ਰੱਖਦੇ ਹਾਂ। ਨਹੀਂ ਭਲਿਓ, ਗੁਰਦੇਵ ਪਾਤਸ਼ਾਹ ਨੇ ਇਲਾਹੀ ਬਾਣੀ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਅਸੀਂ ਸਾਰੇ ਉਸ ਪਿਤਾ ਦੇ ਬਾਲਕ ਹਾਂ, ਸਾਡਾ ਸਾਰਿਆਂ ਦਾ ਪਿਤਾ ਹੈ ਅਤੇ ਅਸੀਂ ਉਸ ਪਿਤਾ ਦੇ ਪੁੱਤਰ ਹਾਂ। ਅਸੀਂ ਕਿਉਂ ਜਾਤ ਪਾਤ ਵਿੱਚ ਫਸੇ ਹੋਏ, ਅਸੀਂ ਕਿਉਂ ਅਨੇਕਾਂ ਬੰਧਨਾਂ ਦੇ ਵਿੱਚ ਫਸੇ ਹੋਏ। ਅਸੀਂ ਗੁਰੂ ਕੇ ਅਸਥਾਨ ਵੀ ਜਾਤਾਂ ਦੇ ਨਾਮ ਦੇ ਉੱਤੇ ਵੰਡ ਦਿੱਤੇ, ਅਸੀਂ ਬਾਣੀ ਵੀ ਜਾਤਾਂ ਦੇ ਨਾਮ ਦੇ ਉੱਤੇ ਵੰਡਣੀ ਸ਼ੁਰੂ ਕਰ ਦਿੱਤੀ। ਨਹੀਂ ਭਾਈ, ਉਹ ਮਾਲਕ ਜੋ ਸਰਬ ਵਿਆਪਕ ਹੈ ਨਾ, ਅਸੀਂ ਉਹਦੇ ਨਾਲ ਜੁੜਨਾ, ਕਿਸੇ ਜਾਤ ਨੂੰ, ਕਿਸੇ ਜਨਮ ਨੂੰ, ਕਿਸੇ ਮਜ਼ਹਬ ਨੂੰ ਨਹੀਂ ਤੱਕਣਾ। ਸੇਖ ਸ਼ਾਦੀ ਨਾ ਇੱਕ ਦਿਨ ਤੁਰੇ ਜਾ ਰਹੇ ਨੇ ਅਤੇ ਰਸਤੇ ਵਿੱਚ ਇੱਕ ਮੰਦਰ ਆ ਗਏ। ਮੰਦਰ ਦਾ ਪੁਜਾਰੀ ਪੰਡਿਤ ਬ੍ਰਾਹਮਣ ਮੰਦਰ ਦੇ ਦਰਵਾਜ਼ੇ ਅੱਗੇ ਖਲੋਤਾ ਹੋਇਆ ਅਤੇ ਸ਼ੇਖ ਸ਼ਾਦੀ ਦੇਖ ਕੇ ਹੱਸ ਪਏ ਨੇ, ਮੰਦਰ ਵੱਲੇ ਵੀ ਅਤੇ ਪੰਡਿਤ ਵੱਲੇ ਵੀ। ਮਨ ਵਿੱਚ ਉਸ ਦੇ ਗੁੱਸਾ ਤਾਂ ਆਇਆ ਹੈ, ਪਰ ਇਸਲਾਮ ਦਾ ਬੋਲਬਾਲਾ ਕੁਝ ਬੋਲ ਹੀ ਨਹੀਂ ਸਕਿਆ। ਅੱਗੇ ਗਏ ਨੇ, ਅੱਗੇ ਮਸਜਿਦ ਆ ਗਈ, ਮਸੀਤ ਆ ਗਈ, ਕਾਜੀ ਮੁੱਲਾਂ ਖਲੋਤੇ ਹੋਏ ਨੇ, ਉਹਨਾਂ ਵੱਲੇ ਵੀ ਦੇਖ ਕੇ ਹੱਸ ਪਏ। ਉਹ ਕਹਿੰਦੇ ਵੀ ਤੂੰ ਹੱਸਿਆ ਕਿਉਂ, ਕੀ ਕਾਰਨ ਹੈ? ਅਸੀਂ ਧਰਮ ਅਸਥਾਨ 'ਤੇ ਖਲੋਤੇ ਹੋਏ ਹਾਂ, ਧਰਮੀ ਪੁਰਸ਼ ਹਾਂ, ਅਤੇ ਹੱਸਣ ਦਾ ਕੀ ਕਾਰਨ ਹੈ? ਅਤੇ ਸ਼ੇਖ ਸ਼ਾਹ ਜੀ ਕਹਿਣ ਲੱਗੇ, ਸੱਚ ਕਹਿ ਦੂੰ ਇਹ ਬ੍ਰਾਹਮਣ ਗਰ ਬੁਰਾ ਨਾ ਮਾਨੇ, ਆਪਣੇ ਸਨਮ ਕਦੋਂ ਕਿ ਬੁੱਤ ਹੋ ਗਏ ਪੁਰਾਣੇ, ਆਪਣੋ ਸੇ ਬੈਰ ਤੁਮੇ ਬੁੱਤੋਂ ਸੀ ਸਿੱਖਾ, ਜੰਗੇ ਜਦਲ ਸਿਖਾਇਆ ਵਾਇਸ ਕੋ ਖੁਦਾ ਨੇ, ਤੰਗ ਆਕਰ ਦਾਇਰੇ ਹਰਮ ਕੋ ਛੋਡਾ, ਛੋਡੇ ਤੇਰੇ ਅਫਸਾਨੇ। ਇਹ ਜੋ ਪਰਮਾਤਮਾ ਦੇ ਮੰਦਰ ਨੇ, ਪ੍ਰਭੂ ਦੇ ਘਰ ਨੇ, ਮੰਦਰ ਮਸਜਿਦ ਗੁਰਦੁਆਰਾ, ਉਹ ਭਲਿਆ ਇਹਨਾਂ ਵਿੱਚੋਂ ਹੀ ਤੂੰ ਨਫ਼ਰਤ ਦੇ ਬੀਜ ਬੀਜ ਰਿਹਾ, ਇਹਨਾਂ ਵਿੱਚੋਂ ਹੀ ਤੂੰ ਨਫ਼ਰਤ ਫੈਲਾ ਰਿਹਾ। ਕਿਉਂਕਿ ਕਈ ਵਾਰੀ ਨਾ ਮਨੁੱਖ ਇਹਨਾਂ ਨੀਵਾਂ ਚਲੇ ਜਾਂਦਾ, ਇਹਨਾਂ ਘਟੀਆ ਸੋਚ ਵਿੱਚ ਚਲੇ ਜਾਂਦਾ ਹੈ। ਕੋਈ ਗੁਰਦੁਆਰੇ ਦੀ ਬੇਅਦਬੀ ਕਰ ਰਿਹਾ, ਕੋਈ ਮੰਦਰ ਦੀ ਕਰ ਰਿਹਾ, ਕੋਈ ਮਸੀਤ ਦੀ ਕਰ ਰਿਹਾ, ਇਹ ਨਹੀਂ ਸੋਚਦੇ ਕਿ ਸਾਰੀਆਂ ਜਗ੍ਹਾ ਦੇ ਉੱਤੇ ਹੀ ਉਹ ਮਾਲਕ ਬੈਠਾ ਹੋਇਆ, ਹਰ ਜਗ੍ਹਾ ਦੇ ਉੱਤੇ ਪਰਮਾਤਮਾ ਬੈਠਾ ਹੋਇਆ। ਇਸੇ ਲਈ ਵਿਦਵਾਨਾਂ ਨੇ ਇਹ ਬਚਨ ਕਹੇ, ਚੇ ਤਦਬੀਰੇ ਐ ਮੁਸਲਮਾਨਮ ਕਿ ਮਨ ਖੁਦਮ ਨਹੀਂ ਦਾਨਮ, ਜਾ ਤਰਸਾ ਉਹ ਯਹੂਦੀਆ ਗਿਬਰੰਗ ਨਾ ਮੁਸਲਮਾਨ। ਉਹ ਮਾਲਕ ਨਾ ਮੁਸਲਮਾਨ ਹੈ, ਉਹ ਨਾ ਯਹੂਦੀ ਹੈ, ਨਾ ਉਹ ਬ੍ਰਾਹਮਣ ਹੈ, ਨਾ ਉਹ ਸਿੱਖ, ਨਾ ਕੁਝ ਵੀ ਨਹੀਂ ਹੈ। ਉਹ ਤਾਂ ਕੇਵਲ ਇੱਕ ਨਿਰੰਕਾਰੀ ਜੋਤ ਹੈ। ਅਸੀਂ ਇੱਕ ਨਾਲ ਜੁੜਨਾ, ਇੱਕ ਪਰਮਾਤਮਾ ਨਾਲ ਜੁੜਨਾ, ਅਤੇ ਉਹ ਪਰਮਾਤਮਾ ਜਿਹੜਾ ਹੈ ਨਾ, ਉਹ ਕਿਸੇ ਮੰਦਰ ਮਸਜਿਦ ਦੇ ਮੁਥਾਜ ਨਹੀਂ, ਕੋਈ ਗੁਰਦੁਆਰੇ ਦੇ ਅਧੀਨ ਨਹੀਂ ਹੈ, ਉਹ ਤਾਂ ਹਰ ਜਗ੍ਹਾ ਦੇ ਵਿੱਚ ਹੈ। ਇਹ ਸਿਰਫ ਸਾਡੇ ਨੇਤਰਾਂ ਦੀ ਕਮਜ਼ੋਰੀ, ਨੇਤਰਾਂ ਵਿੱਚ ਰੋਗ ਹੈ, ਅਸੀਂ ਕਿਤੇ ਉਹਨੂੰ ਅਨੁਭਵ ਕਰਦੇ ਹਾਂ, ਕਿਤੇ ਨਹੀਂ ਕਰਦੇ ਹਾਂ। ਉਹ ਤੇ ਗੁਪਤ ਰੂਪ ਵਿੱਚ ਸਾਰੇ ਹੀ ਛਾਇਆ ਹੋਇਆ। ਸੰਤੋ ਹੇ ਭਾਈ ਸਤ ਸੰਗੀ ਜਨੋ, ਉਹ ਸਾਰਿਆਂ ਵਿੱਚ ਪ੍ਰਭੂ ਪਰਮੇਸ਼ਰ ਸਮਾਇਆ ਹੋਇਆ। ਕਿਸ ਤਰ੍ਹਾਂ ਸਮਾਇਆ ਹੋਇਆ? ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੂਧ ਮਹਿ ਘੀਆ। ਇਹ ਜਿਤਨੀ ਵੀ ਬਸੰਤ ਬਨਸਪਤੀ ਹੈ ਨਾ, ਜਿਤਨੇ ਵੀ ਤੁਸੀਂ ਬੇਲ ਬੂਟੇ ਬਿਰਸ਼ ਦੇਖਦੇ ਹੋ, ਸਾਰਿਆਂ ਵਿੱਚ ਅੱਗ ਹੈ, ਸਾਰਿਆਂ ਵਿੱਚ ਅਗਨੀ ਹੈ, ਦਿਖਦੀ ਨਹੀਂ ਹੈ, ਗੁਪਤ ਰੂਪ ਦੇ ਵਿੱਚ ਅਗਨ ਹੈ। ਦੇਖਦੀ ਉਦੋਂ ਹੈ ਜਦੋਂ ਪ੍ਰਗਟ ਕਰ ਲਈ ਜਾਵੇ। ਦੁੱਧ ਚਾਹੇ ਕਿਸੇ ਪ੍ਰਕਾਰ ਦਾ ਵੀ ਹੈ, ਗਊ ਦਾ ਹੈ, ਮੱਝ ਦਾ ਹੈ, ਕਿਸੇ ਹੋਰ ਉੱਠਣੀ ਦਾ ਹੈ, ਚਾਹੇ ਕਿਸੇ ਦਾ ਵੀ ਦੁੱਧ ਹੈ, ਉਸ ਦੁੱਧ ਦੇ ਵਿੱਚ ਘਿਓ ਹੈ, ਗੁਪਤ ਰੂਪ ਦੇ ਵਿੱਚ ਹੈ। ਗੁਪਤ ਰੂਪ ਵਿੱਚ ਹੋਣ ਕਰਕੇ ਅਸੀਂ ਉਸ ਨੂੰ ਤਸਲੀਮ ਕਰਨ ਤੋਂ ਮੁਨਕਰ ਹੋ ਜਾਂਦੇ ਹਾਂ, ਕਿਉਂਕਿ ਦਿਸਦਾ ਜੋ ਨਹੀਂ ਹੈ। ਅਸੀਂ ਕਹਿੰਦੇ ਹਾਂ ਜਿਹੜਾ ਦਿਸਦਾ ਨਹੀਂ ਉਹ ਹੈ ਨਹੀਂ। ਅਸੀਂ ਤਾਂ ਜੋ ਦ੍ਰਿਸ਼ਟਮਾਨ ਹੈ ਨਾ, ਉਸਦੇ ਉੱਤੇ ਟਿਕੇ ਹੋਏ ਹਾਂ। ਵਸਤੂ ਵਿੱਚ ਜੋ ਦ੍ਰਿਸ਼ਟਮਾਨ ਹੈ ਨਾ, ਅੱਖਾਂ ਨਾਲ ਦੇਖਣ ਵਾਲੀ ਵਸਤੂ ਹੈ, ਉਹ ਨਾਸਵੰਤ ਹੈ। ਜਿਹੜੀ ਨਹੀਂ ਦਿਸਦੀ ਉਹ ਸੱਤ ਹੈ, ਜਿਹੜੀ ਦਿਸਦੀ ਹੈ ਉਹ ਅਸੱਤ ਹੈ। ਕਿਉਂਕਿ ਅੱਖਾਂ ਜਿਹੜੀਆਂ ਨੇ ਇਹ ਵੀ ਸਥੂਲ ਨੇ, ਸੰਸਾਰ ਵੀ ਸਥੂਲ ਹੈ, ਉਹ ਪਰਮਾਤਮਾ ਸੂਖਸ਼ਮ ਹੈ। ਉਹ ਤਾਂ ਸੁਗੰਧੀ ਹੈ ਫੁੱਲਾਂ ਦੇ ਵਿੱਚ। ਇਹ ਤੁਸੀਂ ਆਇਓ ਬਾਹਰੋਂ, ਹਵਾ ਚੱਲ ਰਹੀ ਹੈ, ਹਵਾ ਦਾ ਕੋਈ ਰੂਪ ਹੈ ਨਹੀਂ, ਮਹਿਸੂਸ ਹੁੰਦੀ ਹੈ ਨਾ। ਫੁੱਲਾਂ ਕੋਲ ਜਾਓ, ਸੁਗੰਧੀ ਦਾ ਕੋਈ ਰੂਪ ਨਹੀਂ ਮਹਿਸੂਸ ਹੁੰਦੀ ਹੈ। ਅਤੇ ਜਿਹੜੀ ਚੀਜ਼ ਮਹਿਸੂਸ ਹੋਵੇ ਉਹ ਸੱਤ ਹੈ, ਉਹਨੂੰ ਅਸੀਂ ਕੰਡਮ ਨਹੀਂ ਕਰ ਸਕਦੇ ਹਾਂ। ਇਸੇ ਤਰ੍ਹਾਂ ਪਰਮਾਤਮਾ ਜਿਹੜਾ ਹੈ ਨਾ, ਉਹ ਦਿਸਦਾ ਨਹੀਂ ਹੈ, ਪਰ ਤੁਸੀਂ ਸਾਰੇ ਹੀ ਪਰਮਾਤਮਾ ਦਾ ਹੀ ਸਰੂਪ ਹੋ, ਕਿਉਂਕਿ ਤੁਹਾਡੇ ਸਾਰਿਆਂ ਵਿੱਚ ਹੀ ਹੈ। ਅਮੀਰ ਵਿੱਚ ਵੀ ਹੈ, ਗਰੀਬ ਵਿੱਚ ਵੀ ਹੈ, ਹਿੰਦੂ ਵਿੱਚ ਵੀ ਹੈ, ਮੁਸਲਮਾਨ ਵਿੱਚ ਵੀ ਹੈ, ਈਸਾਈ ਵਿੱਚ ਵੀ ਹੈ। ਕਿੰਨਿਆਂ ਕੁ ਦੀ ਗਿਣਤੀ ਕਰੋਗੇ? ਉਹ ਤਾਂ ਸਾਰਿਆਂ ਵਿੱਚ ਹੈ, ਪਰ ਜਦੋਂ ਸਾਡੇ ਦੋਖ ਦ੍ਰਿਸ਼ਟੀ ਆ ਜਾਏ ਨਾ, ਉਦੋਂ ਸਾਨੂੰ ਉਹ ਦਿਸਦਾ ਨਹੀਂ ਕਿਸੇ ਵਿੱਚ, ਉਹ ਸਾਨੂੰ ਦਿਸਦਾ ਨਹੀਂ। ਅੱਜ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਗੁਰੂ ਦੇ ਦੀਦਾਰ ਨਹੀਂ ਹੁੰਦੇ, ਕਿਉਂਕਿ ਅਸੀਂ ਗੁਰਬਾਣੀ 'ਤੇ ਵੀ ਕਿੰਤੂ ਪਰੰਤੂ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ 'ਤੇ ਵੀ ਕਿੰਤੂ ਪਰੰਤੂ ਕਰਨ ਤੋਂ ਗੁਰੇਜ਼ ਨਹੀਂ ਕਰਦੇ ਹਾਂ। ਗੁਰੂ ਬਖਸ਼ਿਸ਼ ਕਰੇ ਸਾਨੂੰ ਸਮਝ ਆ ਜਾਏ। ਜੋਗੀ ਅੱਲਾ ਯਾਰ ਖਾਂ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਕਿਉਂਕਿ ਇਹ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ। ਜੋਗੀ ਅੱਲਾ ਯਾਰ ਖਾਂ ਕਹਿੰਦੇ ਨੇ, ਮਿਲੇ ਸੇਖ ਕੋ ਐ ਸਿੰਘ ਤੂੰ ਮਰਦਾਨਾ ਸਮਝ ਕਰ। ਖਿਆਲ ਰੱਖਣਾ, ਉਹ ਕਹਿੰਦੇ ਮਿਲੇ ਸਿੰਘ, ਮਿਲੇ ਸੇਖ ਕੋ ਐ ਸਿੰਘ ਤੂੰ ਮਰਦਾਨਾ ਸਮਝ ਕਰ, ਵਾਹਿਗੁਰੂ ਕੀ ਸ਼ਮਾ ਕਾ ਪਰਵਾਨਾ ਸਮਝ ਕਰ, ਕਰਤੌਫ ਹਰਮ ਪੀ ਦਰਜ਼ਾਨਾਨਾ ਸਮਝ ਕਰ, ਕਾਂਸ਼ੀ ਮੇ ਪੀ ਰਾਮ ਕਾ ਕਾਸਾਨਾ ਸਮਝ ਕਰ, ਵਾਹਿਗੁਰੂ ਕੀ ਫਤਿਹ ਤੂੰ ਮੰਦਰ ਮੇ ਗਜਾ ਦੇ, ਨਾਰਾ ਸ਼੍ਰੀ ਅਕਾਲ ਕਾ ਮਸਜਿਦ ਮੇ ਲਗਾ ਦੇ। ਹਰ ਥਾਂ ਮਾਲਕ ਹੈ, ਪਰ ਜਬ ਤੱਕ ਤੇਰੀ ਨਜ਼ਰ ਮੇ ਕੋਈ ਗੈਰ ਹੈ ਬਾਕੀ, ਜਿੰਨਾ ਚਿਰ ਤੇਰੀ ਨਜ਼ਰ ਵਿੱਚ ਕੋਈ ਦੂਸਰਾ ਬੇਗਾਨਾ ਹੈ ਨਾ, ਤਬ ਤੱਕ ਹੀ ਤਮੀਜ਼ ਹਰਮ ਦੈਰ ਹੈ ਬਾਕੀ, ਉਨ੍ਹਾਂ ਚਿਰ ਤੈਨੂੰ ਕੁਝ ਨਹੀਂ ਪ੍ਰਾਪਤ ਹੋ ਸਕਣਾ। ਜਿੰਨਾ ਤੇਰੀ ਨਜ਼ਰ ਵਿੱਚ ਨਾ ਗੈਰ ਹੈ ਬੇਗਾਨਾ ਹੈ, ਗੁਰੂ ਨੇ ਤਾਂ ਸਾਨੂੰ ਸਮਝ ਬਖਸ਼ਿਸ਼ ਕੀਤੀ ਹੈ ਵੀ ਜਿਸ ਨੂੰ ਸਾਰੇ ਬੇਗਾਨਾ ਸਮਝਦੇ ਤੂੰ ਉਸਨੂੰ ਆਪਣਾ ਸਮਝ ਲੈ। ਆਪਣੇ ਵਿੱਚ ਰਾਮ ਹੈ, ਆਪਣੇ ਵਿੱਚ ਅੱਲਾ ਹੈ, ਪ੍ਰਭੂ ਹੈ, ਭਗਵਾਨ ਹੈ, ਉਹਦੇ ਦ੍ਰਿਸ਼ਟੀ ਵਿੱਚ ਕੋਈ ਓਪਰਾ ਨਹੀਂ ਹੈ। ਜਿਸ ਤਰ੍ਹਾਂ ਉਹ ਗੁਪਤ ਰੂਪ ਵਿੱਚ ਸਾਰਿਆਂ ਵਿੱਚ ਹੈ ਨਾ, ਨਿੱਕੇ ਨਿੱਕੇ ਜੀਵ ਤੋਂ ਲੈ ਕੇ ਹਾਥੀ ਪਰਯੰਤ ਜਿਤਨੇ ਵੀ ਜੀਵ ਜੰਤੂ ਨੇ ਉਹ ਸਾਰਿਆਂ ਵਿੱਚ ਹੈ। ਇਸ ਲਈ ਸਗਲ ਬਨਸਪਤ ਮਹਿ ਬੈਸੰਤਰ, ਗੁਪਤ ਰੂਪ ਵਿੱਚ ਹੋ ਕੇ ਜਿਤਨੀ ਵੀ ਬਸੰਤਰ ਬਨਸਪਤੀ ਹੈ ਲੱਕੜੀਆਂ ਨੇ, ਉਹਨਾਂ ਸਾਰਿਆਂ ਵਿੱਚ ਉਹ ਅਗਨੀ ਰੂਪ ਵਿੱਚ ਹੈ। ਔਰ ਜਿਤਨਾ ਵੀ ਸਾਰਾ ਦੁੱਧ ਹੈ ਨਾ, ਚਾਹੇ ਕਿਸੇ ਦਾ ਵੀ ਹੈ, ਸਗਲ ਦੁੱਧ ਮਹਿ ਘੀਆ, ਉਹ ਸਾਰੇ ਦੁੱਧਾਂ ਵਿੱਚ ਘਿਓ ਰੂਪ ਹੈ।
ਓ ਚਾਲੀ ਚ ਮਹਿ ਜੋਤ ਸਮਾਲੀ, ਘਟ ਘਟ ਮਾਧੋ ਜੀਆ।
ਊਚ ਨੀਚ, ਅਮੀਰ ਗਰੀਬ, ਚਾਹੇ ਕੋਈ ਨੀਵਾਂ ਚਾਹੇ ਕੋਈ ਉੱਚਾ ਹੈ, ਭਾਵ ਕਿ ਚਾਹੇ ਕੋਈ ਸ਼ੂਦਰ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਖੇਤਰੀ ਹੈ, ਚਾਹੇ ਵੈਸ਼ ਹੈ, ਇਹ ਸਾਰਿਆਂ ਵਿੱਚ ਹੀ ਮਾਲਕ ਹੈ, ਇਹ ਸਾਰਿਆਂ ਵਿੱਚ ਹੀ ਪ੍ਰਭੂ ਪਰਮਾਤਮਾ ਹੈ। ਘੱਟ ਘੱਟ ਮਾਧੋ ਜੀਆ, ਉਹ ਮਾਧੋ ਮਾਇਆ ਦਾ ਮਾਲਕ ਪ੍ਰਭੂ ਪਰਮੇਸ਼ਰ ਸਾਰਿਆਂ ਘਟਾਂ ਵਿੱਚ ਸਮਾਇਆ ਹੋਇਆ।
ਸੰਤ ਘਟ ਘਟ ਰਹਿਆ ਸਮਾਹਿਓ।
ਇਸ ਲਈ ਹੇ ਸੰਤੋ, ਹੇ ਭਾਈ ਸਤ ਸੰਗੀ ਜਨੋ, ਉਹ ਘਟ ਘਟ ਰਹਿਆ ਸਮਾਇਓ, ਉਹ ਘਟ ਘਟ ਦੇ ਵਿੱਚ ਹਰ ਇੱਕ ਹਿਰਦੇ ਵਿੱਚ, ਧਰਤੀ ਦੇ ਕਣ ਕਣ ਵਿੱਚ, ਬਿਰਸ਼ ਦੇ ਪੱਤੇ ਪੱਤੇ ਵਿੱਚ ਸਮਾਇਆ ਹੋਇਆ। ਆਪ ਜੀ ਕਈ ਵਾਰੀ ਪੜ੍ਹਦੇ ਅਤੇ ਸੁਣਦੇ ਹੋ ਨਾ, ਸਾਹਿਬੇ ਆਲਮ, ਸਾਹਿਬੇ ਕਮਾਲ, ਸਰਬੰਸਦਾਨੀ ਪਿਤਾ, ਜਿਨ੍ਹਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਸਿੱਖਾਂ ਜੀ ਉਸ ਨੂੰ ਸਰਵ ਵਿਆਪੀ ਜਾਣਨਾ ਹੀ ਨਾ, ਅਤੇ ਪੜ੍ਹ ਲੈ ਗੁਰੂ ਦਾ ਉਪਦੇਸ਼, ਜਲਸ ਤੂੰ ਹੀ, ਥਲਸ ਤੂੰ ਹੀ, ਜ਼ਮੀਂ ਤੂੰ ਹੀ, ਜਮਾਂ ਤੂੰ ਹੀ, ਬਿਰਸ਼ਸ ਤੂੰ ਹੀ, ਪੱਤਸ ਤੂੰ ਹੀ। ਉਹ ਬਿਰਸ਼ਾਂ ਵਿੱਚ ਵੀ ਮਾਲਕ ਮੇਰੇ ਤੂੰ ਹੈ, ਪੱਤੀਆਂ ਵਿੱਚ ਵੀ ਤੂੰ ਹੈ, ਆਕਾਸ਼ 'ਤੇ ਵੀ ਤੂੰ ਹੈ, ਧਰਤੀ 'ਤੇ ਵੀ ਤੂੰ ਹੈ। ਭਾਵ ਕਿ ਨਹੀਂ ਜਾਣ ਜਾਈ ਕਛੂ ਰੂਪ ਰੇਖੰ, ਕਹਾਂ ਬਾਸ ਤਾਂ ਕਹਿ ਫਿਰੇ ਕੌਣ ਭੇਖੰ, ਕਹਾਂ ਮੈਂ ਬਖਾਨੋ ਕਹੇ ਮੂੰਹ ਨਾ ਆਵੈ। ਉਹ ਕਹਿਣ ਵਿੱਚ ਨਹੀਂ ਆਉਂਦਾ ਹੈ, ਪਰ ਹੈ ਸਾਰਿਆਂ ਵਿੱਚ, ਹੈ ਸਰਵ ਵਿਆਪਕ ਹੈ।
ਪੂਰਨ ਪੂਰ ਰਹਿਓ ਸਰਬ ਮਹ, ਜਲ ਥਲ ਰਮਈਆ ਆਹਿਓ।
ਪੂਰਨ ਪੂਰ ਰਹਿਓ ਸਰਬ ਮਹ, ਸਾਰਿਆਂ ਵਿੱਚ ਪਰਿਪੂਰਨ ਹੈ, ਉਹ ਸਾਰਿਆਂ ਵਿੱਚ ਪੂਰਾ ਹੈ, ਉਹ ਸਾਰਿਆਂ ਵਿੱਚ ਵਿਆਪਕ ਹੈ, ਉਹਦੇ ਤੋਂ ਬਿਨਾਂ ਕੋਈ ਹੋ ਹੀ ਨਹੀਂ ਸਕਦਾ ਹੈ। ਉਹਦੇ ਤੋਂ ਬਿਨਾਂ ਤਾਂ ਆਮ ਆਪਾਂ ਕਹਿੰਦੇ ਨੇ ਕਿ ਪੱਤਾ ਵੀ ਨਹੀਂ ਹਿੱਲ ਸਕਦਾ, ਉਹਦੇ ਤੋਂ ਬਿਨਾਂ ਤਾਂ ਇੱਕ ਸਵਾਸ ਵੀ ਨਹੀਂ ਲੈ ਸਕਦੇ, ਉਹਦੇ ਤੋਂ ਬਿਨਾਂ ਤਾਂ ਇੱਕ ਅਸੀਂ ਬੁਰਕੀ ਵੀ ਆਪਣੇ ਮੁੱਖ ਵਿੱਚ ਨਹੀਂ ਪਾ ਸਕਦੇ, ਇੱਕ ਰਸਨਾ ਤੋਂ ਸ਼ਬਦ ਵੀ ਨਹੀਂ ਬੋਲ ਸਕਦੇ। ਜੋ ਬੁਲਾਵੇ ਤਿਉਂ ਬੋਲਾਂ ਸਵਾਮੀ, ਕੁਦਰਤ ਕਮਣ ਹਮਾਰੀ, ਸਾਡੀ ਕੀ ਸ਼ਕਤੀ ਹੈ ਕਿ ਬੋਲ ਸਕੀਏ। ਉਹ ਸਾਰਿਆਂ ਵਿੱਚ ਆਪ ਬੋਲ ਰਿਹਾ, ਇਸ ਲਈ ਪੂਰਨ ਪੂਰ ਰਹਿਓ, ਸਾਰਿਆਂ ਵਿੱਚ ਪਰਿਪੂਰਨ ਹੋ ਰਿਹਾ। ਕਿੱਥੇ ਕਿੱਥੇ ਹੋ ਰਿਹਾ ਮਹਾਰਾਜ ਜੀ? ਸਾਹਿਬ ਕਹਿੰਦੇ ਨੇ ਜਲ ਥਲ ਰਹਿਓ ਸਮਾਇਓ, ਉਹ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਕਿਉਂਕਿ ਉਹ ਤਾਂ ਸਾਰੇ ਹੀ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਨਾ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਨੇ ਕਿ ਭਾਈ ਉਹ ਕੋਈ ਸੱਤ ਪਤਾਲ, ਸੱਤ ਆਕਾਸ਼ਾਂ ਵਿੱਚ ਨਹੀਂ, ਪਤਾ ਨਹੀਂ ਕਿੰਨੇ ਕੁ ਆਕਾਸ਼ ਉਹਨੇ ਰਚੇ ਨੇ, ਕਿੰਨੇ ਕੁ ਪਤਾਲ ਰਚੇ ਨੇ, ਅਤੇ ਸਾਰਿਆਂ ਵਿੱਚ ਆਪ ਰਚ ਕੇ ਸਮਾਇਆ ਹੋਇਆ ਹੈ।
ਰਹਾ ਗੁਣ ਦਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ।
ਇਸ ਲਈ ਕਰਨਾ ਕੀ ਹੈ? ਸਾਹਿਬ ਕਹਿੰਦੇ ਨੇ ਗੁਣ ਨਿਧਾਨ ਨਾਨਕ ਜਸ ਗਾਵੈ। ਉਹ ਜੋ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਮੁਜੱਸਮਾ ਹੈ, ਗੁਣਾਂ ਦਾ ਸਮੁੰਦਰ ਹੈ, ਨਿਧੀਆਂ ਦਾ ਖਜ਼ਾਨਾ ਹੈ, ਕਿਉਂਕਿ ਉਹਦੇ ਗੁਣਾਂ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ ਹੈ, ਉਹਦੇ ਗੁਣਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਹੈ। ਮਨੁੱਖ ਦੇ ਗੁਣਾਂ ਦੀ ਗਿਣਤੀ ਹੋ ਸਕਦੀ ਹੈ, ਪਰ ਉਹਦੇ ਗੁਣਾਂ ਦੀ ਗਿਣਤੀ ਨਹੀਂ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਛ ਦੀਜੈ, ਪਰਮਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਾਨੂੰ ਤਾਰ ਲੈ, ਤੇਰੇ ਗੁਣ ਬੇਅੰਤ ਨੇ, ਅਸੀਂ ਤਾਂ ਇੱਕ ਵੀ ਤੇਰੇ ਗੁਣ ਨੂੰ ਨਹੀਂ ਜਾਣ ਸਕਦੇ ਹਾਂ, ਇੱਕ ਵੀ ਤੇਰੇ ਗੁਣ ਦਾ ਭੇਦ ਨਹੀਂ ਪਾ ਸਕਦੇ ਹਾਂ, ਗਿਣ ਨਹੀਂ ਸਕਦੇ ਹਾਂ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਸਤਿਗੁਰ ਭਰਮ ਚੁਕਾਵੈ। ਉਸ ਗੁਣਾਂ ਦੇ ਖਜ਼ਾਨੇ ਦੇ ਭਾਈ ਗੁਣ ਗਾਇਨ ਕਰ, ਉਹਦੇ ਗੁਣ ਗਾਇਨ ਕਰਨੇ ਚਾਹੀਦੇ ਨੇ, ਉਸ ਮਾਲਕ ਨੂੰ ਜਪਣਾ ਚਾਹੀਦਾ। ਕਿਸ ਨੂੰ? ਜਿਹੜਾ ਗੁਣਾਂ ਦਾ ਖਜ਼ਾਨਾ ਸਤਿਗੁਰੂ ਹੈ, ਅਤੇ ਉਹ ਸਤਿਗੁਰ ਨੇ ਸਾਡੇ ਭਰਮ ਚੁਕਾ ਦਿੱਤੇ ਨੇ, ਸਾਰੇ ਭਰਮ ਕੱਟ ਦਿੱਤੇ ਨੇ। ਭਰਮ ਕੇ ਛੌੜ ਕੱਟ ਕੇ ਅੰਤਰ ਜੋਤ ਧਰਿਓ, ਸਾਰੇ ਭਰਮ ਦੇ ਪਰਦੇ ਚੁੱਕ ਦਿੱਤੇ ਨੇ ਮਾਲਕ ਨੇ, ਅੰਦਰ ਆਪਣੀ ਜੋਤ ਰੱਖ ਦਿੱਤੀ ਹੈ। ਵੈਸੇ ਨਾ ਵਿਦਵਾਨਾਂ ਨੇ, ਵਿਦਾਂਤ ਨੇ, ਪੰਜ ਪ੍ਰਕਾਰ ਦਾ ਭਰਮ ਕਿਹਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ, ਵਿਕਾਰ ਬ੍ਰਹਮ, ਅਨੰਤ ਜਗ ਸੱਤ ਹੈ, ਪੰਚੋਂ ਭਰਮ ਸੰਸਾਰ। ਵਿਆਖਿਆ ਕਰੀਏ ਤਾਂ ਬਹੁਤ ਸਮਾਂ ਚਾਹੀਦਾ ਇਹਨਾਂ ਦੀ। ਅਸੀਂ ਭਰਮ ਭੁਲੇਖੇ ਦੇ ਵਿੱਚ ਪਏ ਹੋਏ ਹਾਂ, ਅਤੇ ਗੁਰੂ ਨੇ ਕਿਰਪਾ ਕਰਕੇ ਸਾਡੇ ਭਰਮ ਕੱਟ ਦਿੱਤੇ ਨੇ। ਭਰਮ ਕਦੋਂ ਪੈਂਦਾ? ਜਦੋਂ ਹਨੇਰਾ ਹੋਵੇ। ਇੱਕ ਨਿੱਕੀ ਜਿਹੀ ਬੇਨਤੀ ਕਰ ਲਵਾਂ, ਆਪਾਂ ਆਪਣੇ ਘਰ ਵਿੱਚ ਰਹਿ ਰਹੇ ਹਾਂ, ਕਈ ਸਾਲਾਂ ਤੋਂ ਰਹਿ ਰਹੇ ਹਾਂ, ਬਜ਼ੁਰਗਾਂ ਤੋਂ ਰਹਿ ਰਹੇ ਹਾਂ, ਘਰ ਵਿੱਚ ਕਿਤੇ ਲਾਈਟ ਚਲੀ ਜਾਏ, ਘਰ ਵਿੱਚ ਹਨੇਰਾ ਹੋਵੇ, ਚਾਨਣ ਨਾ ਹੋਵੇ, ਕਿਸੇ ਕਮਰੇ ਦੀ ਨੁੱਕਰ ਵਿੱਚ, ਕਿਸੇ ਵਿਹੜੇ ਦੇ ਗੁੱਠ ਵਿੱਚ ਕੋਈ ਰੱਸੀ ਦਾ ਟੋਟਾ ਪਿਆ ਹੋਇਆ, ਹਨੇਰੇ ਦੇ ਕਾਰਨ ਸਾਨੂੰ ਇਉਂ ਲੱਗੇਗਾ ਜਿਵੇਂ ਸੱਪ ਪਿਆ ਹੋਇਆ, ਹਨੇਰਾ ਹੈ ਨਾ, ਉਹ ਰੱਸੀ ਦਾ ਟੁਕੜਾ ਸਾਨੂੰ ਸੱਪ ਦਾ ਭੁਲੇਖਾ ਪਾ ਰਿਹਾ। ਹਨੇਰੇ ਦੇ ਕਾਰਨ ਲਾਈਟ ਆ ਗਈ, ਚਾਨਣ ਹੋ ਗਿਆ, ਹਨੇਰਾ ਕੱਟਿਆ ਗਿਆ ਹੈ, ਅਤੇ ਦੇਖਿਆ ਵੀ ਇਹ ਤਾਂ ਐਵੇਂ ਰੱਸੀ ਦਾ ਟੋਟਾ ਸੀ, ਐਵੇਂ ਡਰੀ ਜਾ ਰਹੇ ਸੀ। ਦਰਅਸਲ ਮਨੁੱਖ ਅਗਿਆਨਤਾ ਦੇ ਹਨੇਰੇ ਕਾਰਨ ਭਰਮਾਂ ਵਿੱਚ ਫਸਿਆ ਹੋਇਆ। ਜਦੋਂ ਗੁਰੂ ਅਗਿਆਨਤਾ ਦਾ ਹਨੇਰਾ ਕੱਟ ਦਿੰਦਾ ਹੈ ਨਾ, ਅਗਿਆਨੇ ਲਾਏ ਸਵਾਲਿਆ, ਗੁਰਗਿਆਨੇ ਲਾਏ ਜਗਾਵੈ ਗੋ, ਗਿਆਨ ਸਲਾਈਆਂ ਦੇਖ ਦੇ ਮਨ ਲੋਚਨ, ਕਰ ਹੈ ਸਤਿਗੁਰ ਪਾਪ ਵਿਮੋਚਨ, ਗਿਆਨ ਦੀਆਂ ਸਲਾਈਆਂ ਦੇ ਸਾਡੇ ਨੇਤਰਾਂ ਵਿੱਚ ਦੇ ਕੇ ਸਾਡੇ ਸਾਰੇ ਹਨੇਰੇ ਨੂੰ ਕੱਟ ਦਿੰਦਾ, ਭਰਮ ਕੱਟ ਦਿੰਦਾ ਹੈ। ਸਤਿਗੁਰ ਭਰਮ ਚੁਕਾਇਓ, ਸਤਿਗੁਰੂ ਨੇ ਇਹ ਭਰਮ ਚੁਕਾ ਦਿੱਤੇ ਨੇ, ਖਤਮ ਕਰ ਦਿੱਤੇ ਨੇ।
ਸਰਬ ਨਿਵਾਸੀ ਸਦਾ ਆਲੇ ਪਾ, ਸਭ ਮੈਂ ਰਹਿਆ ਸਮਾਇਓ।
ਇਸ ਲਈ ਭਾਈ ਉਹ ਸਰਬ ਨਿਵਾਸੀ, ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹੈ, ਉਹਦੇ ਨਿਵਾਸ ਤੋਂ ਬਿਨਾਂ ਕੋਈ ਹੋ ਹੀ ਨਹੀਂ ਸਕਦਾ, ਨਾ ਕੋਈ ਹੈ ਹੀ, ਉਹਦਾ ਨਿਵਾਸ ਹੈ ਅਤੇ ਅਸੀਂ ਜੀਵ ਹਾਂ। ਜਦੋਂ ਉਹਦਾ ਨਿਵਾਸ ਵਿੱਚੋਂ ਨਿਕਲ ਜਾਏ ਨਾ, ਫਿਰ ਇਹ ਮਿੱਟੀ ਬਣ ਜਾਂਦਾ ਸਰੀਰ, ਹਰਕਤ ਖਤਮ ਹੋ ਜਾਂਦੀ ਹੈ। ਉਹ ਸਾਰਿਆਂ ਵਿੱਚ ਸਰਬ ਨਿਵਾਸੀ, ਸਾਰਿਆਂ ਵਿੱਚ ਰਮਿਆ ਹੋਇਆ, ਇੱਥੋਂ ਤੱਕ ਕਿ ਹਰ ਇੱਕ ਜੀਵ ਦੇ ਵਿੱਚ ਉਹ ਹੈ। बनस्पति दे विच ओ है, जल विच, थल विच, खेचर, भूचर, चारे खाणियां, चारे बाणियां, सारे विच मालिक है। चाहे कोई अंडज है, चाहे कोई जेरज है, कोई सेतज है, कोई उत्पुज है, कोई आंडिया तो पैदा होने वाले जीव ने, कोई जेर तो पैदा होने वाले जीव ने, कुछ बनस्पति तो पैदा होंदे ने, कुछ धरती तो पैदा होंदे ने, पर वो सारे विच रमया होया, समाया होया, ते समा के ना सदा अलेपा। वो सारे विच समाया होण करके भी अलेप है, सारियां तो जुदा भी है, क्योंकि उहदे सरगुण ते निर्गुण दो स्वरूप ने। जिहड़ा उसका सरगुण स्वरूप है ना, वह असे सारे उहदा ही स्वरूप हैं। निर्गुण स्वरूप उहदा कोई आकार नहीं है। तुसी रोज पढ़ते हो, चक्कर चिहन अर वरण जाते अर पात नहिन जे, रूप रंग अर रेख भेख को कह न सकत केहे, अचल मूरत अनुभव प्रकाश अमितोज कहिजै। उहदा कोई रूप नहीं, कोई रंग नहीं, कोई चेन नहीं, कोई चक्कर नहीं। आप जी शाम नू सवेले दा जाप करदे हो ना, हर एक नू जरूर करना चाहिए। छोटी जी बाणी है, नितनेम दी बाणी है, सहस तव नैन नन नैन है तोहे को, सहस मूरत नना एक तो ही, सहस पद बिमल नन एक पद, गंध बिन सहस तव गंध इव चलत मोही। उहदे हजारां नेत्र ने, हजारां चरण ने, एक भी नेत्र नहीं, एक भी चरण नहीं उहदा। निर्गुण स्वरूप करके सारियां तो अलेप है, सरगुण स्वरूप करके सारे विच उहदा निवास है। इसलिए पातशाह जी कहिंदे ने, भाई घट घट सब में रहो समायो। वो सारियां तो अलेप भी है, सारियां विच निवास भी है, ते सारियां विच समाया होया भी है। उसनूं अनुभव करन दी गल है। विचार ते विवेक रूपी नेत्रां दे नाल उसनूं असीं निश्चय कर सकदे हां।
सर्ब निवासी सदा अलेपा, सब मैं रहया समायो।
गुरु पातशाह जी ने ये बख्शिश कर दिती साडे ते, उस मालिक नू सर्वव्यापी सारिया विच असी जानना। इस करके हर धर्म का सत्कार करना, हर धर्म ग्रंथ का सत्कार करना, हर धर्म अस्थान का सत्कार करना, और अपने धर्म ते दृढ़ विश्वास करना, अटल निश्चा रखना, किसी प्रकार डोलना नहीं है। मैं पहले बेनती की सी, ए जो शहीदी हफ्ता चल रहा है, जिस दे संबंध विच तुच्छ मात्र कल भी दास ने बेनती की सी, ए छे सत पो की जिहड़ी दरम्यानी रात है ना, इस रात नू गुरदेव पातशाह ने आनंदपुर साहब का किला छड़िया, आनंदपुर साहब के किले नू त्यागिया। गुरदेव पातशाह ने उन्हां दे धर्म दे वास्ते नू ध्यान में रख के, वक्री गल है कि मनुख अपने वास्ते अपने धर्म नू वरतदा है, ते जदों उसका कार्य पूरा हो जाता फिर धर्म नू त्याग देंदा है। इस्लाम ने अपने कीतियां कुरान दियां कसमां भुला दित्तियां, पहाड़ी राजियां ने गऊ दियां कीतियां कसमां त्याग दित्तियां, सतगुरां दे वहीर दे उत्ते हमला कर दिता। मैं टूक मात्र बेनती करनी है, हमला कर दिता है। गुरु का परिवार है, साहबजादे ने नाल कुछ सिंह ने, ते जदों हमला कर दिता है ना, हमले विच लड़दे भिड़दे जा रहे ने। सिखा कदे ख्याल करिया कर, अपने जीवन विच अपने ध्यान विच लियाया कर। जिस पिता दे एक हफ्ते दे विच चारे साहबजादे साडे तो कुर्बान हो गए होण, वो गुरदेव पातशाह दे अंदर दी गल समझनी बहुत औखी है, बहुत कठिन है, बहुत सहज अवस्था दे विच इस जी विचार करिया करिए। इसे करके ना एक विद्वान ने अपने ख्यालात प्रगट किए ने, वो कहिंदा खुशी नाल कुर्बानियां देन चले, जोड़ी इस पासे जोड़ी उस पासे, वो समय सरकार नूं खिच है सी, थोड़ी इस पासे थोड़ी उस पासे, उस समय कोई कह ना सकदा सी, जोड़ी इस पासे तोड़ी उस पासे, चारे लाल दशमेश ने वार के ते तोड़ी इस पासे जोड़ी उस पासे, मालक दे नाल जोड़ी, परिवार की प्रीत त्याग दित्ती, लड़दे भिड़दे सतगुरु पातशाह जी सरसा दे किनारे ते पहुँचे ने। भाई जीवन सिंह जी शहीद हो गए, भाई उदय सिंह जी शहीद हो गए, बहुत सारे सिंह भी शहीद हो गए। शामां दा समां आया ते पातशाह कहिंदे सोदर दी चौंकी दा समां हो गया, सिखा कदे विचार करिया कर अपने नितनेम दे बारे विच। अज ते बहुत सारे प्रचारक ऐसे भी आ गए कहिंदे नितनेम दी लोड़ ही नहीं है, अमृत वेले उठन दी लोड़ नहीं, अमृत छकन दी लोड़ नहीं, कैसे निकल गए ने। शामां दा समय रहराज साहब जी का पाठ किया है, तो रात के समय में लड़ते भिड़ते सरसा नदी को पार किया है, सरसा नदी को पार करदिया करदिया अमृत वेला हो गया। अगले पासे मुसलमानों की 10 लख फौज आ रही है, पिछले पासे 22 धार पहाड़ी राज्यां दी फौज है, तीरां ते गोलियां दी बरसात हो रही है, उत्तों कुदरत राणी भी कहरवान होई है, ठक्का चल रहा, कलियां पै रही ने, सरसा विच चढ़ा आया होया, सरसा पार कीती, बहुत सारे कीमती ग्रंथ सरसा दी भेट चढ़ गए। गुरु दा प्राणा तो प्यारा खालसा, बहुत गिनती भी संसा दी भेट चढ़ गया, ते सरसा ने गुरु के परिवार दे 3 हिस्से कर दिते ने, 3 हिस्सों विच वंडिया गया गुरदशमेश दा परिवार। एक हिस्से विच पातशाह गुरु गोबिंद सिंह साहब जी और साहबजादा बाबा अजीत सिंह जी, साहबजादा बाबा जुझार सिंह जी, एक हिस्से विच माता सुंदर कौर जी, माता साहब देवां कौर, भाई मनी सिंह जी ते कुछ चुनवे 2-4 सिख नाल चले ने। तीसरा हिस्सा जेड़ा है ना, छोटे साहबजादे बाबा जोरावर सिंह जी, बाबा फतेह सिंह जी और बुढ़ी माँ माता गुजर कौर जी, वो विछड़ गए ने। हुण गुरदेव पातशाह दे जिक्रे नूं देखो, उन्हां दे ख्यालात देखो, कोई सिख ये लिख देंदा ते शक पैदा हो सकदा सी भाई शायद इन्हां ने वधा चढ़ा के लिख दिता है। एक मुसलमान लिखारी लिख रहा जोगी अल्लाह यार खां कि उस समय गुरदेव पातशाह नूं मन विच कुछ ख्याल है, किस गल दा ख्याल है, सरसा दी भेट चढ़े सिंघां दा, खजाने दा, ग्रंथां दा, या कि बजुर्ग माँ का, छोटे साहबजादियों का, जां अपने महलों का, साडे सत्कारयोग मातावां का, नहीं कोई परिवार का ख्याल नहीं, कोई होर सिंघां का ख्याल नहीं, ख्याल है तो अमृत वेले का ख्याल है कि अमृत वेला हो गया, दया सिंह अमृत वेला हो गया, अमृत वेला नहीं खुंझना चाहिए। गुरु क्या सिखा अपने जीवन में झाती मारिया कर, तेरे जीवन विच अमृत वेला है कि नहीं है? जे ते अमृत वेला है तो भागा वाला है, जे अमृत वेला नहीं तो फिर कोशिश कर गुरु के चरणों में अरदास कर, गुरु तेनू अमृत वेले की दात बख्शिश कर दे। हर सिख ने मंग करनी है गुरु चरणों में, अमृत वेला हो गया, दया सिंह दीवान सजाया जाए। तो जोगी अल्लाह यार खां कहिंदा है, सतगुर आन पहुँचे थे सरसा नदी के पास, चाहते थे बुझइए बारह पहर की प्यास, करके इशनान बदल के नया लिबास, वाहिगुरु का नाम जपे अर करें सा पास, जप जी का जाप करना जरूर था, पढ़ के गुरबाणी बढ़ाना सरूर था, इतने पे वक्त आ गया आशा की वार का, साजों के जीरे बम का चढ़ाव उतार था, मनसा था कलगी धर के दिल बेकरार था। कादे वास्ते दिल बेकरार सी? समा मिले तो भजन करें किरदगार का, भाई परमात्मा का सिमरन कर लीए। मह बंद में बंदगी में जान हुए नानक के जानशीन, इतने पे आ पहुँचे लाखों लाइन, लखा लानतियाँ ने घेरा पाया होए। असी नितनेम दे बल्ले ध्यान नहीं देंदे हां। ते गुरदेव पातशाह जी आसा जी दी वार दा संपूर्ण कीर्तन कीता जोगी अल्लाह यार खां जी, होर भी इतिहासकार इस गल दी गवाही भरदे ने। खैर आसा दी वार दा भोग पिया, साहब कहिंदे दया सिंह हुण अगे नूं चलाना करिए, अगे नूं चाले मारीए, अगे नूं चलीए। भलिओ कदे सोचो एक मकान तो दूसरा मकान तब्दील करना होवे ना, पता है कि अगे मकान हाजिर है, अगे मकान की सफाई कीती होई है, जाके सिर्फ समान ही टका लेना है, तो फिर भी मन परेशान हो जाता है भी किवें मकान तब्दील करांगे। असी तो एक ट्रेन तो दूसरी ट्रेन में तब्दील हो जाना परेशानी हो जाती है, पर कदे याद करो आनंदपुर साहब की धरती नूं त्यागे है, अगे कोई मंजिल नहीं, कोई मकाम नहीं, कित्थे जाना है, किस पासे जाना है, नहीं जिस पासे निरंकार ने लैके जाना है उहदे अरज़ा दे विच जाना है। एक प्यारे दे बचन ने अदू के अदू ने तुझे कदे संभलने ना दिया था, आराम से पहलू को बदलने ना दिया था, तेरे गुलशन को फलने फूलने ना दिया था, जिस जा पर लड़ा बेसरो सामान लड़ा तू, सौ सिंह लिए लाखों में जा पड़ा तू। साहब कहिंदे ने दया सिंह हमने भी जाना है उस मकाम पर जल्द तर, कटाने पड़ेंगे जहां तुमको अपने सर, शहीद होंगे लड़के ये दो पिसर, कल रह जाऊंगा अकेला लुटा के घर, पहले पिता कटाया अब बेटे कटाऊंगा, नानक का बाग खून जिगर से खिलाऊंगा। गुरदेव पातशाह उत्थों हुंदे होए रोपड़ पहुँचे ने, आप जी कई भी नहीं दर्शन किए ने पट्ठा साहब दे, जिहड़ा अज दा पवित्र इलाही फुरमान है ना कि घट घट माधव जीया, वो इसकी व्याख्या करदा है। जोगी अल्लाह यार खां दा एक बचन है, ना हिंदू अच्छे ना मुसलमान अच्छे, दिल नेक जिनके वही इंसान अच्छे। नेक दिल इंसान चाहे हिंदू है, चाहे मुसलमान है, चाहे ईसाई है, चाहे कोई होर है, वो बहुत अच्छा है, बेईमान सिख सब तो माड़ा है। ककार भी धारण किए ने, बेईमानी है मन में कि वह गुरु नूं भा जाएगा, बिल्कुल नहीं। वजीद खां ने हमला किया है, बाई धार दे पहाड़ी राजियां ने हमला किया है, तो पातशाह जी पहुँचे ने ਰੋਪੜ ਦੇ ਅਸਥਾਨ 'ਤੇ ਭਾਈ ਬਚਿੱਤਰ ਸਿੰਘ, ਭਾਈ ਮਨੀ ਸਿੰਘ ਜੀ ਦੇ ਅੰਸ਼ ਬੰਸ਼ ਹੈ। 72 ਸ਼ਹੀਦ ਹੋਏ ਨੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ, 72 ਸ਼ਹੀਦ ਇਹ ਭਾਈ ਬਚਿੱਤਰ ਸਿੰਘ ਜੀ ਉਹਨਾਂ ਦੇ ਪਰਿਵਾਰ ਵਿੱਚੋਂ ਹੈ ਜਿਸ ਨੇ ਨਾਗਨੀ ਦੇ ਨਾਲ ਹਾਥੀ ਦਾ ਮੁਕਾਬਲਾ ਕੀਤਾ ਸੀ। ਦੁਨੀ ਚੰਦ ਵਰਗੇ ਛੱਡ ਕੇ ਭੱਜ ਗਏ ਸਨ, ਪਰ ਬਚਿੱਤਰ ਸਿੰਘ, ਗੁਰੂ ਸਾਹਿਬ ਕਹਿੰਦੇ ਸਾਡਾ ਸ਼ੇਰ ਹੈ, ਸ਼ੇਰ ਹਾਥੀ ਦੇ ਨਾਲ ਮੁਕਾਬਲਾ ਕਰੇਗਾ। 7 ਤਵੀਆਂ ਬੰਨੀਆਂ ਹੋਈਆਂ ਸੀ ਹਾਥੀ ਦੇ ਮੱਥੇ 'ਤੇ, ਸ਼ਰਾਬ ਨਾ ਪਿਆ ਕੇ ਮਸਤ ਕਰਕੇ ਭੇਜਿਆ ਸੀ, ਪਰ ਗੁਰੂ ਦੇ ਬਲ ਸਦਕਾ ਭਾਈ ਬਚਿੱਤਰ ਸਿੰਘ ਨਾਗਨੀ ਵਰਸ਼ਾ ਲੈ ਕੇ ਜਿਹਦੇ ਤੁਸੀਂ ਦਰਸ਼ਨ ਕਰਦੇ ਹੋ ਸ਼੍ਰੀ ਆਨੰਦਪੁਰ ਸਾਹਿਬ ਦੇ ਉੱਤੇ, ਐਸੇ ਜ਼ੋਰ ਦੇ ਨਾਲ ਮਾਰਿਆ, 7 ਤਵੀਆਂ ਚੀਰ ਕੇ ਹਾਥੀ ਦੇ ਮੱਥੇ ਵਿੱਚ ਜਾ ਲੱਗੀ ਅਤੇ ਹਾਥੀ ਮੁਸਲਮਾਨਾਂ ਦੀਆਂ ਉਹਨਾਂ ਦੀਆਂ ਆਪਣੀਆਂ ਫੌਜਾਂ ਲਤਾੜਦਾ ਗਿਆ। ਉਹ ਬਚਿੱਤਰ ਸਿੰਘ ਜੰਗ ਵਿੱਚ ਜ਼ਖਮੀ ਹੋ ਗਿਆ, ਬਹੁਤ ਜ਼ਖਮੀ ਹੋ ਗਿਆ, ਅੱਗੇ ਚੱਲ ਨਹੀਂ ਸਕਦਾ ਹੈ। ਅਤੇ ਰੋਪੜ ਵਿੱਚ ਰਹਿਣ ਵਾਲੇ ਨੇ ਨਿਹੰਗ ਖਾਂ ਪਠਾਨ, ਮੁਸਲਮਾਨ ਹੈ, ਨਿਹੰਗ ਖਾਂ ਪਠਾਨ ਰੋਪੜ ਦੇ ਰਹਿਣ ਵਾਲਾ, ਉਹਦੇ ਘਰ ਵਿੱਚ ਭਾਈ ਬਚਿੱਤਰ ਸਿੰਘ ਜੀ ਨੂੰ ਹਿਫਾਜ਼ਤ ਵਾਸਤੇ, ਮਰਮ ਪੱਟੀ ਵਾਸਤੇ ਸਤਿਗੁਰਾਂ ਨੇ ਸੇਵਾ ਦੇ ਦਿੱਤੀ ਉਸ ਨਿਹੰਗ ਖਾਂ ਪਠਾਨ ਨੂੰ। ਨਿਹੰਗ ਖਾਂ ਪਠਾਨ, ਸਮੁੱਚੀ ਕੌਮ ਤੇਰੀ ਰਿਣੀ ਹੈ, ਹੱਥ ਜੋੜ ਕੇ ਤੈਨੂੰ ਪ੍ਰਣਾਮ ਹੈ ਤੇਰੀ ਸੇਵਾ ਨੂੰ। ਆ ਕੇ ਦੁਸ਼ਮਣਾਂ ਨੇ ਘੇਰਾ ਪਾਇਆ ਕਿ ਇੱਥੇ ਗੁਰੂ ਸਾਹਿਬ ਆਏ ਨੇ, ਸਿੰਘ ਆਏ ਨੇ, ਨਿਹੰਗ ਖਾਂ ਪਠਾਨ ਦੀ ਹਵੇਲੀ ਦਾ ਵੀ ਉਹਨਾਂ ਨੇ ਆਣ ਕੇ ਜਦੋਂ ਤਲਾਸ਼ੀ ਲੈਣੀ ਆਰੰਭ ਕਰ ਦਿੱਤੀ, ਸਾਰੀ ਤਲਾਸ਼ੀ ਲਈ, ਇੱਕ ਕਮਰੇ ਨੂੰ ਬੰਦ ਕੀਤਾ ਹੋਇਆ ਸੀ, ਇੱਕ ਕਮਰੇ ਦੇ ਦਰਵਾਜ਼ਾ ਲੱਗਿਆ ਹੋਇਆ ਸੀ। ਅਤੇ ਜਦੋਂ ਉਸ ਕਮਰੇ ਦੀ ਤਲਾਸ਼ੀ ਲੈਣ ਲੱਗੇ ਨਾ, ਨਿਹੰਗ ਖਾਂ ਕਹਿਣ ਲੱਗਿਆ, ਪਠਾਨ ਨਾ ਜਹਾਂ ਪਨਾਹ, ਇਸ ਕਮਰੇ ਦੀ ਤਲਾਸ਼ੀ ਨਹੀਂ ਤੁਸੀਂ ਲੈ ਸਕਦੇ, ਇਹਦੀ ਨਹੀਂ ਲੈ ਸਕਦੇ ਤਲਾਸ਼ੀ। ਬਈ ਕਿਉਂ ਨਹੀਂ ਲੈ ਸਕਦੇ? ਕਹਿੰਦਾ ਇਸ ਦੇ ਵਿੱਚ ਮੇਰੀ ਲੜਕੀ ਅਤੇ ਮੇਰਾ ਜਵਾਈ ਹੈ, ਇਸ ਕਮਰੇ ਵਿੱਚ ਮੇਰੀ ਧੀ ਹੈ ਅਤੇ ਮੇਰਾ ਜਵਾਈ ਹੈ। ਉਸਨੇ ਜਦੋਂ ਇਹ ਸ਼ਬਦ ਕਹੇ ਨਾ, ਉਹਦੀ ਬੇਟੀ ਨੇ ਅੰਦਰ ਬੈਠੀ ਨੇ ਸ਼ਬਦ ਸੁਣ ਲਿਆ। ਜਿਹੜੇ ਬਾਹਰੂ ਸੀ ਉਹ ਤਾਂ ਚਲੇ ਗਏ, ਤਲਾਸ਼ੀ ਲੈ ਕੇ ਮੁੜ ਗਏ। ਉਸ ਬੱਚੀ ਨੇ ਬਚਿੱਤਰ ਸਿੰਘ ਦੀ ਸੇਵਾ ਕੀਤੀ, 3 ਦਿਨਾਂ ਬਾਅਦ ਸ਼ਹੀਦ ਹੋ ਗਿਆ, ਕਾਲ ਚਲਾਣਾ ਕਰ ਗਿਆ। ਪਰ ਬੱਚੀ ਦੇ ਕੰਨਾਂ ਵਿੱਚ ਪਿਤਾ ਦੇ ਬਚਨ, ਮੇਰੀਆਂ ਬੱਚੀਆਂ ਬੈਠੀਆਂ ਹੋ, ਅਸੀਂ ਤਾਂ ਕਈ ਵਾਰੀ ਆਪਣੇ ਪਿਤਾ ਦੀ ਕਹੀ, ਮਾਤਾ ਦੀ ਕਹੀ ਗੱਲ ਤਬਦੀਲ ਕਰ ਦਿੰਦੇ ਹਾਂ, ਆਪਣੇ ਧਰਮ ਤੋਂ ਅਧਰਮ ਕਰ ਦਿੰਦੇ ਹਾਂ, ਆਪਣੇ ਧਰਮ ਨੂੰ ਵੀ ਤਿਆਗ ਜਾਂਦੇ ਹਾਂ। ਮੇਰੀ ਉਹ ਬੱਚੀਓ, ਤਰਸ ਕਰਿਆ ਕਰੋ ਆਪਣੇ ਮਾਤਾ ਪਿਤਾ 'ਤੇ, ਤਰਸ ਕਰਿਆ ਕਰੋ ਆਪਣੀ ਬਰਾਦਰੀ 'ਤੇ, ਤਰਸ ਕਰਿਆ ਕਰੋ ਆਪਣੇ ਭਾਈਚਾਰੇ 'ਤੇ। ਕਾਮ ਦੇ ਵੇਗ ਵਿੱਚ ਵਹਿ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਿਆ ਕਰੋ, ਆਪਣੇ ਪਰਿਵਾਰ ਨੂੰ ਵੀ ਨਾ ਬਰਬਾਦ ਕਰਿਆ ਕਰੋ। ਨਿਹੰਗ ਖਾਂ ਪਠਾਨ ਦੀ ਬੱਚੀ, ਜਿਹਦੇ ਕੰਨਾਂ ਵਿੱਚ ਬਚਨ ਪੈ ਗਏ ਸਨ ਪਿਤਾ ਦੇ ਕਿ ਇਸ ਕਮਰੇ ਵਿੱਚ ਮੇਰੀ ਧੀ ਅਤੇ ਮੇਰਾ ਜਵਾਈ ਹੈ, ਉਸ ਬੱਚੀ ਨੇ ਸਾਰੀ ਉਮਰ ਸ਼ਾਦੀ ਨਹੀਂ ਕੀਤੀ, ਹਾਲਾਂਕਿ ਉਹਦਾ ਵਿਆਹ ਨਹੀਂ ਹੋਇਆ ਸੀ। ਕੁਆਰੀ ਬੱਚੀ ਰਹਿ ਕੇ ਸਾਰਾ ਜ਼ਿੰਦਗੀ ਉਸਨੇ ਬਤੀਤ ਕੀਤੀ। ਸਾਨੂੰ ਇਤਿਹਾਸ ਤੋਂ ਕੁਝ ਸਿੱਖਣ ਦੀ ਲੋੜ ਹੈ। ਸਮਾਂ ਜਾਸਤ ਨਹੀਂ ਦੇ ਰਿਹਾ, ਕਿਉਂਕਿ ਸਮੇਂ ਨੇ ਤਾਂ ਆਪਣੇ ਅਨੁਸਾਰ ਸਮਾਪਤ ਹੋ ਜਾਣਾ। ਇਹ ਸ਼ਹੀਦੀ ਹਫ਼ਤਾ ਹੈ, ਇਹਦੇ ਵਿੱਚੋਂ ਸਾਨੂੰ ਬਹੁਤ ਵੱਡੀ ਪ੍ਰੇਰਣਾ ਮਿਲਦੀ ਹੈ। ਅਤੇ ਭਾਈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇਸ ਹਫ਼ਤੇ ਵਿੱਚ ਇਤਿਹਾਸ ਜ਼ਰੂਰ ਪੜ੍ਹੋ, ਟੋਡਰ ਮੱਲ ਦਾ ਇਤਿਹਾਸ ਪੜ੍ਹੋ, ਨਿਹੰਗ ਖਾਂ ਪਠਾਨ ਦਾ ਇਤਿਹਾਸ ਪੜ੍ਹੋ, ਮੋਤੀ ਰਾਮ ਮਹਿਰੇ ਦਾ ਇਤਿਹਾਸ ਪੜ੍ਹੋ। ਅਤੇ ਜਦੋਂ ਉਹ ਪੜ੍ਹੋਗੇ, ਸਾਹਿਬਜ਼ਾਦਿਆਂ ਦਾ ਇਤਿਹਾਸ ਆਪਣੇ ਆਪ ਹੀ ਪੜ੍ਹਿਆ ਜਾਣਾ, ਫਿਰ ਸਾਨੂੰ ਪਤਾ ਲੱਗੇਗਾ ਕਿ ਸਾਡਾ ਵਿਰਸਾ ਕਿੰਨਾ ਮਹਾਨ ਹੈ। ਫਿਰ ਸਾਨੂੰ ਪਤਾ ਲੱਗੇਗਾ ਕਿ ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ
ਗੁਣ ਨਿਧਾਨ ਨਾਨਕ ਜਸ ਗਾਵਾ ਸਤਿਗੁਰ ਭਰਮ ਚੁਕਾਇਓ
ਸਰਬ ਨਿਵਾਸੀ ਸਦਾ ਅਲੇਪਾ ਸਭ ਮੈਂ ਰਹਿਆ ਸਮਾਇਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।